ਇਹ ਤੁਹਾਡੇ ਵੱਡੇ ਭਾਗਾਂ ਨਾਲ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਸੋ ਤੁਸੀਂ ਭਾਗਾਂ ਵਾਲੇ ਹੋ ਕਿ ਇੱਕ 10 ਦਿਨ 11 ਦਿਨ ਤੁਸੀਂ ਇੱਥੇ ਲਾਹਾ ਲਓਗੇ। ਅੰਮ੍ਰਿਤ ਬਾਣੀ ਦਾ ਨਾਮ ਦਾ ਇਹ ਲਾਹਾ ਛੋਟੀ ਜਿਹੀ ਗੱਲ ਨਹੀਂ ਹੈ, ਕਿਉਂਕਿ ਦਿਨ ਰਾਤ ਅਸੀਂ ਮਾਇਆ ਦੇ ਵਿੱਚ ਖਚਿਤ ਹੋਏ ਰਹਿੰਦੇ ਹਾਂ ਤੇ ਸਾਨੂੰ ਰੱਬ ਭੁੱਲਿਆ ਰਹਿੰਦਾ। ਸਾਰੇ ਮੇਰੇ ਪਾਸੇ ਸ਼ਿਕਾਇਤ ਕਰਦੇ ਹੈ ਇਹ ਜੀ ਇੱਥੇ ਆਉਂਦੇ ਹਾਂ ਤਾਂ ਕੁਛ ਮਾੜਾ ਮੋਟਾ ਮਨ ਪਿਘਲਦਾ ਹੈ, ਕੁਛ ਰਸ ਜਿਹਾ ਆਉਂਦਾ ਹੈ, ਕੁਝ ਸਵਾਦ ਜਿਹਾ ਆਉਂਦਾ ਹੈ। ਜਦੋਂ ਘਰ ਜਾਈਦਾ ਹੈ ਤੇ ਉਹੀ ਮਾਇਆ ਸਾਰੀ ਉਸੇ ਤਰ੍ਹਾਂ ਸਾਡੇ ਪੰਜ ਇਹ ਕਾਬੂ ਪਾ ਲੈਂਦੇ ਹੈ ਤੇ ਸਾਨੂੰ ਤੰਗ ਕਰਦੇ ਹੈ ਕਿ ਇਲਾਜ ਹੋਵੇ। ਕੋਈ ਕਹਿੰਦਾ ਜੀ ਮੈਂ ਪਾਠ ਕਰਦਾ ਹੈ, ਸਿਮਰਨ ਕਰਦਾ ਹੈ ਤੇ ਮੇਰਾ ਮਨ ਨਹੀਂ ਲੱਗਦਾ। ਇਹ ਆਮ ਸ਼ਿਕਾਇਤ ਹੈ, ਕਿਉਂ ਲੱਗੇ ਭਾਈ? ਹੁਣ ਇਹਦਾ ਸਵਾਲ ਦਾ ਜਵਾਬ ਇੱਕੋ ਹੀ ਹੈ ਨਾ ਕਿ ਕਿਵੇਂ ਮਨ ਲੱਗੇ। ਇੱਕ ਜਨਮ ਨਹੀਂ, ਕਈਆਂ ਜਨਮਾਂ ਤੋਂ ਅਸੀਂ ਪੁੱਠਾ ਚਰਖਾ ਮਾਇਆ ਦਾ ਚਰਖਾ ਚਲਾਇਆ ਹੋਇਆ। ਹੁਣ ਤਾਂ ਤੁਹਾਡੇ ਚਲਾਏ ਵਗੈਰ ਹੱਥ ਵੀ ਨਹੀਂ ਹਿਲਾਉਣਾ ਪੈਂਦਾ, ਆਪੇ ਹੀ ਚੱਲਦਾ ਪਿਆ ਮਾਇਆ ਦਾ ਚੱਕਰ। ਜਿਹੜਾ ਆਪੇ ਹੀ ਚੱਲੇ ਆਟੋਮੈਟਿਕ ਚੱਲੇ, ਉਹ ਕਿਸ ਤਰ੍ਹਾਂ ਹਟਾ ਸਕਦੇ ਹਾਂ? ਇਸ ਵਾਸਤੇ ਜ਼ਰੂਰੀ ਹੈ ਕਿ ਮਾਇਆ ਦਾ ਚੱਕਰ ਅਸੀਂ ਆਪਣੇ ਅੰਦਰ ਵਸਾਇਆ ਹੋਇਆ ਹੈ, ਮਾਇਆ ਸਾਡੇ ਅੰਦਰ ਬਣੀ ਹੋਈ। ਭਾਵੇਂ ਉੱਤੋਂ ਅਸੀਂ ਕਿੰਨੇ ਬੜੇ ਬੜੇ ਸ਼ਰਧਾਲੂ ਪਰਮਾਰਥੀ ਬਣੇ ਫਿਰੀਏ, ਪਰ ਅੰਦਰ ਅਸਲ ਚ ਦੇਖਿਆ ਜਾ ਆਪਣੇ ਆਪ ਨੂੰ ਕੋਖੀਏ ਤਾਂ ਇਹ ਸੱਚਾਈ ਨਿਕਲੇਗੀ। ਸੱਚਾਈ ਹੈ ਕਿ ਸਾਡਾ ਰੱਬ ਰੁੱਬ ਜੋ ਹੈਗਾ ਉਹ ਮੈਂ ਮੇਰੀ ਸਾਡੀ ਰੱਬ ਹੈ, ਮਾਇਆ ਹੀ ਸਾਡੀ ਗੁਰੂ ਹੈ। ਇਹ ਕਿਉਂਕਿ ਜਿਸ ਦਾ ਅਸੀਂ ਸਿਮਰਨ ਕਰ ਰਹੇ ਹਾਂ, ਜਿਸ ਦੀ ਸੇਵਾ ਕਰਦੇ ਹਾਂ, ਉਹੀ ਸਾਡਾ ਗੁਰੂ ਆ, ਉਹੀ ਪਰਮਾਰਥ ਹੈ। ਉਹ ਤਾਂ ਮੱਲ ਮੱਲ ਹੀ ਹੋ ਜਾਂਦਾ, ਇਹ ਮਾਇਆ ਦਾ ਸਿਮਰਨ ਤਾਂ ਮੱਲੋ ਮੱਲ ਹੀ ਹੋ ਜਾਂਦਾ ਹੈ। ਕੋਈ ਰੋਕ ਕਿੰਨਾ ਰੋਕੇ ਤਾਂ ਨਹੀਂ ਰੁਕਦਾ। ਇਸ ਦਾ ਮਤਲਬ ਇਹ ਹੋਇਆ ਕਿ ਅਸੀਂ ਦਿਨ ਰਾਤ ਮਾਇਆ ਦਾ ਸਿਮਰਨ ਕਰਦੇ ਹਾਂ, ਮਾਇਆ ਦੇ ਅਭਿਆਸ ਕਰਦੇ ਹਾਂ, ਮਾਇਆ ਹੀ ਸਾਡੀ ਗੁਰੂ ਹੈ। ਤੇ ਮੈਂ ਮੇਰੀ ਦੀ ਅਸੀਂ ਦਿਨ ਰਾਤ ਪੂਜਾ ਕਰਦੇ ਹਾਂ। ਐਸੀ ਹਾਲਤ ਵਿੱਚ ਜਦੋਂ ਇਹ ਮਾਇਆ ਸਾਡੇ ਅੰਦਰ ਰੱਬ ਬਣ ਕੇ, ਰੱਬ ਯਾਦ ਰੱਖੋ, ਰੱਬ ਬਣ ਕੇ, ਰੱਬ ਬਣ ਕੇ, ਗੁਰੂ ਬਣ ਕੇ, ਸਾਡਾ ਧਰਮ ਬਣ ਕੇ ਬਣਿਆ ਹੋਇਆ ਹੈ ਤੇ ਸਾਡੇ ਅੰਦਰ ਇੰਨਾ ਰਚਿਆ ਮਚਿਆ ਦਸ ਵਸ ਰਸ ਚੁੱਕਿਆ ਹੈ, ਤਾਂ ਫੇਰ ਇਹ ਸ਼ਿਕਾਇਤ ਕਰਨੀ ਕਿ ਜੀ ਮਨ ਨਹੀਂ ਲੱਗਦਾ, ਇਹ ਮਾਇਆ ਉੱਤੋਂ ਦੀ ਪੈ ਜਾਂਦੀ। ਭਾਈ ਸ਼ੁਕਰ ਕਰੋ, ਇਹਨਾਂ ਦਾ ਪਤਾ ਲੱਗਿਆ ਨਾ, ਇਹਨਾਂ ਦਾ ਪਤਾ ਲੱਗਿਆ ਕਿ ਹਾਂ ਮਾਇਆ ਉੱਤੋਂ ਦੀ ਪੈ ਜਾਂਦੀ ਹੈ। ਉਹ ਲੋਕਾਂ ਨੂੰ ਤਾਂ ਬੇਅੰਤ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਮਾਇਆ ਹੈ ਕੀ ਚੀਜ਼ ਤੇ ਹੈ, ਪਰਮਾਤਮਾ ਹੈ ਕੀ। ਜੇ ਇਹ ਵੀ ਪਤਾ ਲੱਗ ਜਾਵੇ ਤਾਂ ਵੀ ਸ਼ੁਕਰ ਹੈ, ਫਿਰ ਉਹ ਪਾਓ ਤਾਂ ਕੋਈ ਕਰੋ। 90% ਲੋਕਾਂ ਨੂੰ ਇਸ ਗੱਲ ਦਾ ਵੀ ਪਤਾ ਨਹੀਂ ਕਿ ਸਾਨੂੰ ਹੋਰ ਕੋਈ ਚੀਜ਼ ਹੈਗੀ ਮਾਇਆ ਤੋਂ ਬਗੈਰ, ਉਹਦਾ ਵੀ ਪਤਾ ਨਹੀਂ। ਸੋ ਐਸੀ ਹਾਲਤ ਵਿੱਚ ਸਾਡਾ ਉਪਾਅ ਕੀ ਕਰ ਸਕਦਾ ਹੈ? ਕੁਛ ਨੀ, ਅਸੀਂ ਕੁਝ ਨੀ ਕਰ ਸਕਦੇ, ਕਿਉਂਕਿ ਸਾਡਾ ਉਪਾਅ ਕਹਿੰਦੇ ਜੀ ਫਲਾਨੇ ਨੂੰ ਭੂਤ ਚਿੰਬੜਿਆ ਹੋਇਆ। ਉਹ ਜਿਹੜਾ ਭੂਤ ਹੁੰਦਾ ਹੈ ਨਾ, ਉਹਨੂੰ ਉੱਪਰ ਉਹਨੂੰ ਚਿੰਬੜ ਜਾਂਦਾ ਹੈ, ਉਹ ਆਪਣਾ ਹੁਕਮ ਚਲਾਉਂਦਾ ਹੈ ਭੂਤ, ਉਹ ਸਾਨੂੰ ਮਾਇਆ ਦਾ ਭੂਤ ਚੜਿਆ ਹੋਇਆ ਹੈ। ਇਹਦਾ ਅਸੀਂ ਮਾਇਆ ਦੇ ਗੁਲਾਮ ਬਣੇ ਹੋਏ ਹਾਂ ਹਰ ਇੱਕ ਗੱਲ ਵਿੱਚ, ਸਾਡੀ ਸੋਚਣੀ ਵਿੱਚ, ਸਾਡੀਆਂ ਰੀਝਾਂ ਵਿੱਚ, ਸਾਡੇ ਜ਼ਿੰਦਗੀ ਦੇ ਹਰ ਪਹਿਲੂ ਦੇ ਵਿੱਚ ਮਾਇਆ ਦਾ ਜਾਦੂ ਚੱਲ ਰਿਹਾ ਹੈ। ਅਸੀਂ ਬੇਖਬਰ ਹੈਂਗੇ ਤੇ ਬੇਵਸ ਹੈਂਗੇ। ਸਾਡੇ ਵਸ ਦੀ ਗੱਲ ਨਹੀਂ ਹੈ, ਕਿਉਂਕਿ ਮਾਇਆ ਆਪ ਮਾਇਆ ਦਾ ਭੂਤ ਚਾੜਿਆ ਹੋਇਆ ਤੇ ਇਸ ਵਾਸਤੇ ਇਸ ਭੂਤ ਨੂੰ ਲਾਓ ਕੌਣ ਸਕਦਾ? ਅਸੀਂ ਆਪਣੇ ਆਪ ਲਾ ਸਕਦੇ? ਹਰਗਿਜ਼ ਨਹੀਂ। ਮਾਇਆ ਬੜੀ ਡਾਢੀ ਹੈ, ਭੂਤ ਬੜਾ ਡਾਢਾ ਹੈ। ਤੇ ਫਿਰ ਇਸ ਨੂੰ ਲਾਉਣ ਵਾਸਤੇ ਇੱਕੋ ਤਰੀਕਾ, ਗੁਰੂ ਬਾਬੇ ਨੇ ਇੱਕੋ ਤਰੀਕਾ ਦੱਸਿਆ, ਸਾਧ ਸੰਗਤ। के अंचल लाभो बिखम नदी जाए तरनी। इस बिखम नदी नु तरन वास्ते सिर्फ इको तरीका है, वो है साध संकल्प के अंचल लाभ। ते इत्थे की हुंदा है, इत्थे की हुंदा है, साध संगत विच एक बड़ी बहुत ही जरूरी इंपॉर्टेंट गल है जिहड़ी मैं तुहानू दसना मंगदा हां। ये बाणी कहती है, सही प्यारे मिली जिन्हें मिलिया तेरा नाम चिता। उन्हां प्यारियां दी याद रखो, प्यारे लिखिया होया है, दुनिया दी नहीं, रिश्तेदारां दी नहीं, मेल बिजनेसमैन दी नहीं, ये पढ़े लिखे फिलोसफरां दी नहीं, किन्हां दी? सही प्यारे गुरमुख जन जेड़े इस माया दे जादू जादू तो बचे हुए है, माया जादू नहीं चढ़िया, उन्होंने भी एक जादू चढ़िया, ओह नाम जादू है, उन्होंने जादू है वो, ओह जिस तरह असी माया कठपुतली बने हैं माया दे, इस तरह गुरमुख जन एक गुरु नानक दे प्यार विच लट्टू होए फिरदे। उन्हां दी डायनेमिक पर्सनैलिटी बड़ी मुट्टी सारी और बड़ी जरूरी गल है कि उन्हां दी डायनेमिक पर्सनैलिटी, वह जिथे जाते हैं उत्थे ही अपनी डायनेमिक पर्सनैलिटी का औरा फैलाउंदे है। तो जो असीं उन्हां दी संगत करते हैं तो की हुंदा है, ओ साडे अंदर जेड़ा भूत बड़िया होया ना माया दा, ओ भूत डरदा मारा भज जांदा है, नेड़े नहीं आ, ओ कोई भज जांदा है, क्योंकि खिलाफ है ना नाम ते माया दा, जोर नहीं है, तो कोई भज जांदे। ते उन्ना चिर जिन्ना चिर साध संग च रहने हैं उन्हें चिर असीं इस भूत तो माया दे भूत तो बचे रहने, असर तो बचे रहने, यही तो कारण है शिकायत मिलती है जी। जिन्ना चिर संगत रहिंदे मन मोटा मन जुड़दा है, पैर भुल जांदा, बच्चे भुल जांदे, सब कुछ भुल जांदा है, जदों इत्थे मुड़ के घर वल मूंह गड़िए तो सारा फिर भूत चिमड़ जांदा, ओए भूत फिर चिमड़ जांदा है। फिर इलाज क्या? इलाज को है मेरी संता संग बिहावे,
संता संग बिहावे, संता संग बिहावे, संता संग बिहावे।
ए अरदास करनी सिखाई है, सही प्यारे मिली जिन्हें मिलिया तेरा नाम चितावे। असीं उन्हां नाल की लेना है जे तुसीं इस जादूगर माया जादूगर तो बचना है, जेदी मार तो बचना है, इस भूत तो बचने का इको एक तरीका है कि साध संगत विच विचरो, और विचरो नहीं। हां जी साल मगरों सी दे एक मैनू बिरद बाबा मिलिया राह च, कहिंदा जी उह पाठ करे, असीं उस गड्डी च बैठे पाठ करे सिमन सुखमनी दा, मैं कोल बड़े अदब नाल बैठा, बड़ा गुरमुख हैगा, इन पुछांगे भी तेनू ए रंग कित्थों चढ़िया है। पुरानी गल है 30-40 साल दी, ते ओ कहिंदे जी साडे बाबे दादे सारे थे उत्थे जांदे हैगे व्यासा, उन्हां नू असीं उत्थे हुण उत्थे भंडारा हैगा साल मगरों, असीं भंडारे ते जा रहे हैं। मैं क्या शुक्र है जे तुसी सुखमनी पाठ करदे हो, ये बहुत वड्डी गल है, शुक्र है, पर तुसी किन्नी साल किन्नी वारी जाने होने? कहिंदे जी असीं बिजनेसमैन है, कलकत्ते रहने सारा किते, हुण सारा परिवार लेके जाने, फिर उत्थे करोंगे की? कहिंदे जी असीं दसवंध उत्थे दे के आउने हैं, ते उत्थे भंडारे च सत्संग करके आ जाने हैं, बाकी बाकी दिन बाकी कहिंदे बस ਵੀ ਕਿੱਤ ਕਰਨੀ ਹੈ, ਕਿੱਤ ਵਿੱਚ ਫਸੇ ਰਹਿੰਦਾ ਠੀਕ। ਪਰ ਬਾਬਾ ਤਾਂ ਸਾਡਾ ਹੋਰ, ਗੁਰੂ ਨਾਨਕ ਤਾਂ ਹੋਰ ਕੁਛ ਕਹਿੰਦਾ ਨਾ, ਗੁਰੂ ਨਾਨਕ ਤਾਂ ਕਹਿੰਦਾ ਮੇਰੀ ਸੰਤਾਂ ਸੰਗ ਵਿਹਾਵੇ, ਨਿਮਕ ਨਾ ਵਿਸਰੋ ਵਿਸਰੇ ਤੁਮਕੋ ਹਰ ਹਰ, ਮਨੁੱਖ ਨੇ ਤੈਨੂੰ ਇਹ ਬਾਣੀ ਦੱਸਦੀ ਹੈ ਸਦਾ ਜੋ ਜਗਦੀਸ਼ ਇਹ ਦੱਸਦੀ ਹੈ ਹਾਂ ਸੋ ਇਹ ਸਤਸੰਗ ਦੀ ਇਤਨੀ ਉਪਮਾ ਹੈ ਬਾਣੀ ਦੇ ਵਿੱਚ ਭਾਈ ਸਤਸੰਗ ਦੀ ਸਤਸੰਗ ਪਹਿਲਾਂ ਦੱਸੇ ਸਤਸੰਗ ਹੈ ਕੀ ਚੀਜ਼ ਉਹ ਜਿੱਥੇ ਕੋ ਨਾਮ ਵਿਖਾਣੀ ਹੈ ਉਹਨੂੰ ਸਤਸੰਗ ਕਹਿੰਦੇ ਹੈ ਸਤਸੰਗ ਸੋਈ ਜਾਣੀ ਹੈ ਜਿੱਥੇ ਕੋ ਨਾਮ ਵਿਖਾਣੀ ਹੈ ਜਿੱਥੇ ਦੂਜੀ ਗੱਲ ਨਾ ਹੋਵੇ ਮਾਇਆ ਦੀ ਗੱਲ ਨਾ ਮਾਇਆ ਨਾਮੇ ਨਾ ਰੰਗ ਚੜਿਆ ਹੋਇਆ ਇਹਦਾ ਰੰਗ ਵੀ ਬੜਾ ਗੂੜਾ ਚੜਿਆ ਹੋਇਆ ਇਸ ਗੂੜੇ ਰੰਗ ਚੋਂ ਕਿਵੇਂ ਬਚਣਾ ਬਈ ਇੱਕੋ ਤਰੀਕਾ ਦੱਸਿਆ ਹਾਂਜੀ ਸਹੀ ਪਿਆਰੇ ਮੇਲੀ ਮੈਂ ਬਹੁਤ ਮਾਨੀ ਮਤਲਬ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹੈਗਾ ਸਤਸੰਗ ਦੀ ਵਡਿਆਈ ਮੈਂ ਦੇਖਿਆ ਕਿ ਦੋ ਤਿੰਨ ਹੋ ਗਏ ਦਿਨ ਇੱਥੇ ਸਤਸੰਗ ਦੇ ਲੇਖ ਪੜਿਆ ਜਾ ਰਿਹਾ ਇਹ ਜਦੋਂ ਮੈਂ ਲੇਖ ਸ਼ੁਰੂ ਕੀਤਾ ਹੈ ਮੈਨੂੰ ਆਪਣੇ ਆਪ ਤਾਂ ਕੁਛ ਆਉਂਦਾ ਨਹੀਂ ਹੈ ਗੁਰੂ ਨਾਨਕ ਆਪ ਵਿੱਚ ਬੈਠ ਕੇ ਮੇਰੀ ਕਲਮ ਫੜ ਕੇ ਲਿਖਦਾ ਮੈਂ ਤਾਂ ਪੰਜਾਬੀ ਨਹੀਂ ਜਾਣਦਾ ਮੈਂ ਤਾਂ ਅਨਪੜ੍ਹ ਬੰਦਾ ਹੈ ਖਬਰ ਆ ਕਿਵੇਂ ਗੁਰੂ ਨਾਨਕ ਇੰਨੇ ਲੇਖ ਲਿਖਾ ਦਿੱਤੇ ਗੁਰੂ ਨਾਨਕ ਆਪ ਦਿਮਾਗ ਚ ਵੀ ਉਹੀ ਵੜਦਾ ਜਿਵੇਂ ਭੂਤ ਮਾਇਆ ਦਾ ਭੂਤ ਤੁਹਾਨੂੰ ਚੜਿਆ ਇਸ ਤਰ੍ਹਾਂ ਗੁਰੂ ਨਾਨਕ ਦਾ ਭੂਤ ਗੁਰੂ ਨਾਨਕ ਦੇ ਪਿਆਰ ਦਾ ਭੂਤ ਮੇਰੇ ਅੰਦਰ ਵੜਿਆ ਹੋਇਆ ਉਹ ਮੇਰੇ ਦਿਮਾਗ ਵਿੱਚ ਵੜ ਕੇ ਆਪੇ ਹੀ ਸੁੱਜੀ ਆਉਂਦੀ ਹੈ ਆਪੇ ਨੁਕਤੇ ਆਉਂਦੇ ਆਪੇ ਬਾਣੀ ਆਉਂਦੀ ਹੈ ਆਪੇ ਉਹ ਲਿਖੀ ਜਾਂਦਾ ਸੋ ਇਹ ਕੀ ਲੋੜ ਹੈ ਆਪਣੇ ਗਲਾ ਦਿਖਾਉਣ ਵਾਸਤੇ ਹੀ ਹੈ ਬਿਨ ਪਾਤਾ ਹਾਂਜੀ ਫਿਰ ਹੁਣ ਐਡੀ ਵੱਡੀ ਚੀਜ਼ ਜਿਹੜੀ ਹੈ ਇਹ ਬਾਣੀ ਜਦੋਂ ਦਾ ਮੈਂ ਬਾਣੀ ਦੇ ਅਧਿਐਨ ਸ਼ੁਰੂ ਕੀਤਾ ਹੈ ਇਹਦੇ ਵਿੱਚ ਚੁੱਭੀਆਂ ਲਾਈਆਂ ਉਦੋਂ ਤਾਂ ਮੈਨੂੰ ਲਫ਼ਜ਼ ਹੀ ਤਿੰਨ ਲੱਭਦੇ ਹੈ ਇੱਕ ਨਾਮ ਦਾ ਲਫ਼ਜ਼ ਸਭ ਤੋਂ ਜ਼ਿਆਦਾ ਹੈ ਜ਼ਿਕਰ ਇੱਕ ਸ਼ਬਦ ਦਾ ਇੱਕ ਹੈ ਸੰਗਤ ਦਾ ਸੰਗਤ ਦੀ ਇਤਨੀ ਵਡਿਆਈ ਕੀਤੀ ਹੈ ਕਿਉਂਕਿ ਇੱਥੋਂ ਤਾਂ ਹੀ ਕਹਿਤਾ ਕਿ ਸਾਧ ਸੰਗਤ ਬਿਨ ਤਰਿਆ ਨਾ ਕੋਈ ਅਜੇ ਹਾਂ ਜੀ ਅਸੀਂ ਤਾਂ ਸਵੇਰੇ ਵੀ ਜਾਂਦੇ ਹਾਂ ਗੁਰਦੁਆਰੇ ਸ਼ਾਮ ਨੂੰ ਵੀ ਜਾਂਦੇ ਹਾਂ ਹਾਂਜੀ ਸੁਖਨੇ ਦਾ ਹੀ ਪਾਠ ਕਰਦੇ ਹਾਂ ਜੀ ਨਿਤਨੇਮ ਵੀ ਕਰਦੇ ਹਾਂ ਭਾਈ ਸਭ ਕੁਛ ਕਰਦੇ ਆ ਕਰਾਉਂਦੇ ਆ ਦੇਖਣਾ ਤਾਂ ਇਹ ਹੈ ਹੁਣ ਨੁਕਤਾ ਹੈ ਜਿਹੜਾ ਮੈਨੂੰ ਯਾਦ ਆ ਗਿਆ ਇਸ ਤਰ੍ਹਾਂ ਮੈਨੂੰ ਆ ਜਾਂਦਾ ਨੁਕਤਾ ਉਹ ਤੁਰੋਂ ਦਿਮਾਗ ਚ ਆਪੇ ਗੁਰੂ ਨਾਨਕ ਚਾਬੀ ਲਾਉਂਦਾ ਹੁਣ ਨੁਕਤਾ ਇਹ ਹੈ ਮੋਟੀ ਸਾਰੀ ਗੱਲ ਕੋਈ ਫਿਲੋਸਫੀ ਨਹੀਂ ਲੋੜ ਗੁਰਬਾਣੀ ਨੇ ਇੰਨਾ ਸਾਫ਼ ਸਿੰਪਲ ਸਾਦੀ ਚੀਜ਼ ਨੂੰ ਬਿਆਨ ਕੀਤਾ ਹੈ ਕਿ ਸਾਨੂੰ ਕਿਸੇ ਫਿਲੋਸਫੀ ਦੀ ਲੋੜ ਨਹੀਂ ਗੁਰਬਾਣੀ ਕਹਿੰਦੀ ਹੈ ਜੈਸਾ ਸੇਵੀਏ ਤੈਸਾ ਹੋਏ ਜਿਹਨੂੰ ਜਿਹੇ ਜਿਹੇ ਨੂੰ ਤੁਸੀਂ ਸੇਵਾ ਕਰੋਗੇ ਉਹ ਜਿਹਾ ਹੋ ਜਾਓਗੇ ਜਿਹੇ ਜਿਹੇ ਭਾਵਨਾ ਨਾਲ ਸੇਵਾ ਕਰੋਗੇ ਉਹ ਜਿਹੇ ਹੋ ਜਾਓਗੇ ਹਾਂਜੀ ਮੋਟੀ ਸਾਰੀ ਗੱਲ ਹੈ ਔਰ ਤੁਹਾਡੇ ਦਿਮਾਗ ਚੰਗੀ ਤਰ੍ਹਾਂ ਵਸ ਜਾਊਗੀ ਜੇਕਰ ਧਿਆਨ ਨਾ ਸੁਣੋ ਉਹ ਇਹ ਹੈ ਕਿ ਅੱਗ ਹੈ ਅੱਗ ਦੇ ਵਿੱਚ ਗੁਣ ਹੈ ਕਿ ਉਹ ਸੇਕ ਦਿੰਦੀ ਜੇ ਕੋਈ ਚੀਜ਼ ਅੱਗ ਦੇ ਨੇੜੇ ਕਰੀ ਜਾਓ ਜਿਉਂ ਜਿਉਂ ਨੇੜੇ ਹੁੰਦੀ ਜਾਓ ਤਾਂ ਕੋਈ ਲੋਹੇ ਦਾ ਟੁਕੜਾ ਅੱਗ ਦੇ ਨੇੜੇ ਕਰੀ ਜਾਓ ਤਾਂ ਉਸ ਨੂੰ ਸੇਕ ਲੱਗ ਕੇ ਉਹ ਗਰਮ ਹੁੰਦਾ ਜਾਏਗਾ ਜਿਹੜੀ ਉਹ ਪਹਿਲਾਂ ਠਰਿਆ ਹੋਇਆ ਸੀ ਉਹਦੀ ਠਾਰੀ ਘਟਦੀ ਜਾਏਗੀ ਤੇ ਸੇਕ ਉਹਦਾ ਵੱਧਦਾ ਜਾਏਗਾ ਤੇ ਅਖੀਰ ਜੇ ਅੱਗ ਵਿੱਚ ਤਾਂ ਹੀ ਪਹੁੰਚ ਗਿਆ ਅੱਗ ਵਿੱਚ ਚਲਾ ਗਿਆ ਤਾਂ ਅੱਗ ਦਾ ਰੂਪ ਵੀ ਲਾਲ ਸੂਹਾ ਔਰ ਲੋਹਾ ਪਤਾ ਨਹੀਂ ਲੱਗਦਾ ਕਿ ਅੱਗ ਇੱਕ ਕੋਲਾ ਹੈ ਲੋਹਾ ਇੱਕ ਕੋਲਾ ਉਹਦਾ ਰੂਪ ਬਣ ਜਾਂਦਾ ਕਿੱਡੀ ਵੱਡੀ ਸਾਡੇ ਵਾਸਤੇ ਸਬਕਾ ਮੋਟਾ ਜਿਹਾ ਗਿਆਨ ਹੈ ਮੋਟਾ ਜਿਹਾ ਭਾਈ ਅਸੀਂ ਇਹ ਨਾ ਦੇਖੀਏ ਵੀ ਫਲਾਨਾ ਇਹ ਕੱਪੜੇ ਪਾਉਂਦਾ ਹੈ इन्हें ज्ञान घोटता है, इन्हें विद्वान है, इन्हें फिलोसफर है, इन्हें विज्ञानी है, बड़े सोने घोट घोट के कपड़े पाता है, कोई ज्ञानी बनया हुआ है, कोई पंडित बनया हुआ है, कोई सन्यासी बनया हुआ है, कोई आचार्य बनया हुआ है, कुछ बनया हुआ है। भाई पाए ठीक है ठीक है ठीक बने रखो, पर लोड़ तो इस गल की है, कसवटी तो यह कि ओनू हाथ लाए तो देखो ये सेक है कि नहीं, ये तो सेक है, वो केड़ा सेक, नाम का सेक, नाम का निग जो अंदर है, जो कोल जाके थोनू नाम का निग आता है, तो माया की ठार दूर होंगी है, तो समझो ओनू हाथ लाए तो गर्म लोहे नू हाथ लाए तो थोड़ा हाथ गर्म हो जाएगा, निग मिलेगा। जेकर तुसी ओदे कोल जाने हो, महापुरख होवे कोई होवे, भावे भिखारी है, भावे लीलां पाईया होवे, जेकर ओदे कसवटी जे ओदे जाए सही प्यारे। हां जी, जिन्हां दसन देणे हां दुरमत वंजे मित्र साडड़े सही, ओ भाई इह जे ਨੂੰ ਲੱਭੋ, ਇਹੋ ਜਿਹੇ ਮਿੱਤਰ ਨੂੰ ਲੱਭੋ, ਸਾਡੀ ਮਾਇਆ ਦੀ ਦੁਰਮਤ ਇੱਥੋਂ ਦੂਰ ਹੋ ਜਾਏ, ਜਾਣੇ ਉਹ ਚੋਂ ਜਿਹੜੀ ਠਾਰ ਹੈ ਮਾਇਆ ਦੀ ਉਹ ਲੈ ਜਾਵੇ, ਸਾਨੂੰ ਨਿੱਘ ਆਵੇ, ਨਾਨਕ ਪਿਆਰ ਦਾ ਨਿੱਘ ਆਵੇ, ਜਿਹਦੇ ਕੋਲ ਬੈਠੇ ਹੋਏ, ਜਿਹਦੇ ਕੋਲ ਜਾਂਦਿਆਂ ਹੋਏ, ਜਿਹਦੀ ਸੰਗਤ ਕਰਦਿਆਂ ਹੋਏ, ਜਿਨ ਡਿੱਠਿਆਂ ਮਨ ਰਹੱਸੀਏ, ਜਿਹਦੇ ਕੋਲ ਬੈਠਿਆ ਮਨ ਨੂੰ ਰਹੱਸ ਆਵੇ, ਚੌ ਆਵੇ, ਸਵਾਦ ਆਵੇ, ਕੁਛ ਆਵੇ, ਕੋਈ ਸਾਡਾ ਮਨ ਨਿੱਘਾ ਆ ਜਾਵੇ ਮਾਇਆ ਤੋਂ ਛੁੱਟ ਕੇ, ਕੁਛ ਨਿੱਘ ਨਿੱਘ ਜਿਹਾ ਆਵੇ, ਕੋਈ ਸਵਾਦ ਸਵਾਦ ਆਵੇ, ਕੁਛ ਰਸ ਰਸ ਆਵੇ, ਕੋਈ ਮਨ ਰੱਬੀ ਆਤਮਕ ਉਡਾਨ ਵਿੱਚ ਉੜਦਾ ਹੋਇਆ ਕਿਤੇ ਇਲਾਹੀ ਰੰਗ ਨੂੰ ਜਾ ਛੋਹੇ, ਤਾਂ ਉਹ ਸੰਗਤ ਹੈ, ਉਹ ਗੁਰਮੁਖ ਹੈ। ਸੋ ਬਣ ਕੇ ਇਹ ਬਾਹਰੋਂ ਦਿਖਾਵਾ ਨਹੀਂ ਹੈ, ਇਹ ਤਾਂ ਅੰਦਰਲੀ ਗੱਲ ਹੈ, ਇਹ ਪ੍ਰਿਮ ਪਿਆਲਾ ਹੈ, ਇਹ ਕਿਨੂੰ ਮਿਲਦਾ ਹੈ, ਜੈ ਪਾਵੇ ਤੈਂ ਦੇ। ਇੱਥੇ ਲੋਕ ਕਹਿੰਦੇ ਜੀ ਆਓ ਮੇਰੇ ਕੋਲ, ਮੈਂ ਤੁਹਾਨੂੰ ਨਾਮ ਦਿੰਦਾ, ਭਾਈ ਨਾਮ ਤੇਰਾ ਥੋੜੋ ਜਿਹਾ, ਇਹ ਤਾਂ ਧੰਨ ਗੁਰੂ ਨਾਨਕ ਦਾ ਨਾਮ ਹੈ, ਉਹਦੀ ਬਖਸ਼ਿਸ਼ ਜਿਹਦੇ ਤੇ ਹੁੰਦੀ ਹੈ, ਉਹ ਪ੍ਰੇਰ ਕੇ ਸਾਧ ਸੰਗਤ ਵਿੱਚ ਲਿਆਉਂਦਾ ਹੈ, ਤੇ ਸਾਧ ਸੰਗਤ ਵਿੱਚ ਦੀ ਉਹਦੇ ਨਾਮ ਦੀ ਬਖਸ਼ਿਸ਼ ਹੁੰਦੀ ਹੈ। ਉਹ ਨਾਮ ਹੈ ਕੀ? ਨਾਮ ਦਾ ਨਿੱਘ, ਨਾਮ ਦਾ ਸਵਾਦ, ਨਾਮ ਦਾ ਰਸ, ਨਾਮ ਦਾ ਮਹਾਰਸ। ਓਏ ਜੇ ਫਿਰ ਵੀ ਇਹ ਮਾਇਆ ਦੇ ਇੰਨਾ ਕੁਛ ਕਰਕੇ, ਇੰਨੇ ਪਾਠ ਪੂਜਾ ਕਰਕੇ, ਕਰਮ ਕਿਰਿਆ ਕਰਕੇ, ਉਲਟੇ ਸਿੱਧੇ ਹੋ ਕੇ, ਇੰਨੇ ਜਫਰ ਜਾਲ ਕੇ, ਜੇ ਫਿਰ ਵੀ ਸਾਡੇ ਕੋਲੋਂ ਕਿਸੇ ਨੂੰ ਨਿੱਗ ਨਾ ਆਵੇ, ਤਾਂ ਸਾਡਾ ਸਭ ਕੁਛ ਤਖਤਾ ਕੂੜ ਕਿਰਿਆ ਉਰਜਿਓ ਸਭੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਬਾਲੀ ਸ਼ਕਲ ਨਾ ਦੇਖਿਆ ਕਰੋ, ਦੇਖੋ ਉਹਦੇ ਕੋਲ ਜਾ ਕੇ ਤੁਹਾਨੂੰ ਨਿੱਘ ਆਉਂਦਾ ਕਿ ਨਹੀਂ। ਉਹ ਕਾਰਾ ਨਿੱਘ, ਨਾਮ ਦਾ ਨਿੱਘ, ਬਾਣੀ ਦਾ ਨਿੱਘ, ਰੱਬ ਦਾ ਨਿੱਘ, ਗੁਰੂ ਦਾ ਨਿੱਘ, ਨਹੀਂ ਤਾਂ ਤੁਹਾਡੇ ਪਖੰਡ ਹੀ ਪਖੰਡ ਹੈ। ਚਾਰ ਸਵੇਰੇ ਉਹ ਦੁਨੀਆਂ ਕਹਿੰਦੀ ਹੈ ਜੀ ਦੁਨੀਆਂ ਤੇ ਰਹਿਣ ਦੇ, ਮੈਂ ਲੋਕਾਂ ਨੂੰ ਕਹਿੰਦੀ ਗੱਲਾਂ ਕਿ ਇਹ ਦੁਨੀਆਂ ਰਹਿਣ ਦੇ ਲਾਇਕ ਨਹੀਂ ਰਹੀ, ਇੱਥੇ ਤਾਂ ਹੇਠੋਂ ਲੈ ਕੇ ਉੱਪਰ ਤੱਕ ਸਾਰੇ ਲੁਟੇਰਿਆਂ ਦਾ ਦੇਸ਼ ਹੈ, ਲੁਟੇਰੇ ਹੈ ਸਾਰੇ, ਇਹ ਲੁਟੇਰਿਆਂ ਕਰਪਸ਼ਨ ਕਰਪਸ਼ਨ, ਚਾਰ ਸਵੇਰੇ ਕਰਪਸ਼ਨ ਕਰਪਸ਼ਨ ਹੋ ਰਹੀ ਹੈ। ਉਹ ਭਾਈ ਇਹ ਤਾਂ ਬਾਹਲੀ ਮਾਇਆ ਦੀ ਕਰਪਸ਼ਨ ਹੈ ਨਾ, ਉਹ ਜਦੋਂ ਮਾਇਆ ਚ ਰਹਿੰਦੇ ਹੋ ਤਾਂ ਮਾਇਆ ਨੇ ਤਾਂ ਕਰਪਸ਼ਨ ਕਰਾਉਣੀ ਹੈ, ਉੱਥੇ ਤਾਂ ਕਰਪਸ਼ਨ ਤੋਂ ਬਗੈਰ ਹੈ ਹੀ, ਇਹ ਦੁਨੀਆ ਹੀ ਕਰਪਸ਼ਨ, ਮਾਇਆ ਮਾਇਆ ਤਾਂ ਹੈ ਨਹੀਂ ਕਰਪਸ਼ਨ। ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਲੋਕ ਭਲੇ ਭਲੇਰੇ ਪਰਮਾਰਥੀ, ਪਰਮਾਰਥ ਦੇ ਠੇਕੇਦਾਰ, ਗਿਆਨੀ ਧਿਆਨੀ ਫਿਲੋਸਫਰ, ਉਹ ਇੰਨੀਆਂ ਇੰਨੀਆਂ ਜੀ ਮੈਂ ਗਿਆਨੀ ਪਾਸ ਕੀਤੀ ਹੈ, ਜੀ ਮੈਂ ਗੁਰਮਤਿ ਕਾਲਜ ਵਿੱਚ ਸਰਟੀਫਿਕੇਟ ਡਿਗਰੀ ਲਈ ਹੈ, ਉਹ ਕਿਆ ਤੁਹਾਡੀਆਂ ਡਿਗਰੀਆਂ ਕਹਿੰਦੀਆਂ ਹੈ, ਜੇ ਅੰਦਰ ਤੁਹਾਡੇ ਅੰਦਰ ਨਿੱਘ ਨਹੀਂ ਆਉਂਦਾ, ਜੇ ਤੁਹਾਡੇ ਕਿਆ ਤਮਾਸ਼ਾ ਬਣਾਇਆ ਹੈ, ਕਿੰਨਾ ਪਖੰਡਾ, ਕਿੰਨਾ ਉਹ ਧਰਮ ਦੇ ਵਿੱਚ ਕਰਪਸ਼ਨ ਹੈਗਾ, ਉਹ ਇਹੀ ਕਾਰਨ ਹੈ, ਨਹੀਂ ਤਾਂ ਧਰਮ ਕਾਹਦੇ ਵਾਸਤੇ ਬਣਾਇਆ ਸੀ? ਸਾਨੂੰ ਮਾਇਆ ਤੋਂ ਛੁਡਾ ਕੇ ਰੱਬ ਵੱਲ ਲਾਉਣ ਵਾਸਤੇ ਧਰਮ ਚ ਲਾਏ ਸੀਗੇ ਮਹਾਂਪੁਰਖਾਂ ਨੇ, ਤੇ ਅਸੀਂ ਜੇ ਵੀ ਫਿਰ ਵੀ ਮਾਇਆ ਦੀ ਕਰਪਸ਼ਨ ਵਿੱਚ ਫਸ ਪਏ ਆ, ਮਾਇਆ ਦੀ ਉੱਥੇ ਠੂਹੇ ਸਾਨੂੰ ਖਾਂਦੇ ਆ, ਤੇ ਫਿਰ ਸਾਡਾ ਧਰਮ ਕਿਸ ਕੰਮ? ਅਸੀਂ ਧਰਮ ਨਹੀਂ ਤਾਰਿਆ, ਸਾਨੂੰ ਪਤਾ ਹੀ ਨਹੀਂ ਕਿ ਧਰਮ ਕੀ ਚੀਜ਼ ਹੈ, ਤੇ ਧਰਮ ਜੇ ਤਾਰਿਆ ਹੈ ਤੇ ਉਹ ਬੋਲੇ ਮੈਨੂੰ ਆ ਮੇਰੇ ਮੈਨੂੰ ਨੌਕਰੀ ਮਿਲ ਜਾਏ, ਮੇਰੇ ਪੁੱਤਰ ਹੋ ਜਾਏ, ਦੁਕਾਨਦਾਰ ਰੱਬ ਨੂੰ ਬਣਾਇਆ ਹੋਇਆ। ਸੋ ਨਾ ਬਈ, ਇਸ ਤਰ੍ਹਾਂ ਨਹੀਂ ਚੱਲਣਾ, ਇਹ ਪਖੰਡ ਨਹੀਂ ਰੱਬ ਨੂੰ ਮਨਜ਼ੂਰ। ਤਦੇ ਤਾਂ ਹਾਂ ਅਸੀਂ ਅੱਜ ਕਹਿੰਦੇ ਹਾਂ, ਇਹ ਗੁਰੂ ਦਸਵੇਂ ਪਾਤਸ਼ਾਹ ਨੇ ਤਾਂ 300 ਸਾਲ ਪਹਿਲਾਂ ਇਹ ਕਹਿਤਾ ਸੀ, ਪਹਿਲਾਂ ਸਾਰੇ ਗਿਣਤੇ ਸੋਈਏ, ਦਸਾਂ ਸੋਈਏ, ਸਭ ਕੁਝ ਗਿਣਤੇ ਜੋ ਅਸੀਂ ਪਖੰਡ ਕਰਦੇ ਹਾਂ, ਸਾਡੇ ਸਾਰੇ ਪਖੰਡ ਗਿਣ ਦਿੱਤੇ ਹੈ ਦਸਾਂ ਸੋਈਆਂ, ਤੇ ਅਸੀਂ ਦਾ ਕੂੜ ਕਿਰਿਆ ਉਰਜਿਓ ਸਭੀ ਜੱਗ, ਸਾਰੀ ਦੁਨੀਆਂ ਕੂੜ ਕਿਰਿਆ, ਧਰਮ ਨੂੰ ਕੂੜ ਕਿਰਿਆ ਬਣਾ ਛੱਡਿਆ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਇਹ ਕਰਪਸ਼ਨ ਹੈ। ਉਦੋਂ ਜਦੋਂ ਸੀ ਤਾਂ ਅੱਜ ਕੱਲ੍ਹ ਤਾਂ ਉਦੋਂ ਕਈ ਗੁਣੇ ਜ਼ਿਆਦਾ ਕਰਪਸ਼ਨ ਮਜ਼ਹਬ ਵਿੱਚ ਆ ਗਈ ਹੈ। ਮਜ਼ਹਬ ਬਣਾਇਆ ਸੀ ਵਿਚੋਲਾ ਸਾਨੂੰ ਮਾਇਆ ਧਾਰੀਆਂ ਨੂੰ ਰੱਬ ਨਾਲ ਜੋੜਨ ਲਈ, ਮਰ ਮਾਇਆ ਦੇ ਜਾਲ ਚੋਂ, ਮਾਇਆ ਦੇ ਜਾਦੂਗਰ ਚੋਂ, ਮਾਇਆ ਦੇ ਭੂਤ ਚੋਂ ਛੁਡਾ ਕੇ ਰੱਬ ਦੇ ਨਾਮ ਨਾਲ ਜੋੜਨ ਵਾਸਤੇ ਮਜ਼ਹਬ ਬਣੇ ਸੀਗੇ, ਤੇ ਅਸੀਂ ਮਜ਼ਹਬ ਨੂੰ ਵੀ ਕਰਪਟ ਕਰ ਦਿੱਤਾ, ਧਰਮ ਕਰਪਟ ਹੋਏ ਪਏ ਹੈ। ਕਿੱਥੇ ਕੋਈ ਨਾ ਦੇਖੇ ਤਾਂ ਪ੍ਰਾਣਪਤੀ ਕੇ ਰੱਬ ਦਾ ਬੰਦਾ ਕੋਈ ਨੀ ਦਿਸਦਾ, ਸਭ ਮਾਇਆ ਦੇ ਹੀ ਭੂਤ ਚੜੇਲ ਬਣੇ ਹੋਏ ਹੈ। ਸੋ ਫਿਰ ਇਹ ਕਹਿ ਕੇ, ਇਹ ਤਾਂ ਬਿਆਨ ਹੈ ਨਾ, ਇਹ ਤਾਂ ਯਾਦ ਰੱਖੋ, ਇਹ ਇੱਥੇ ਕੋਈ ਕਿਸੇ ਨੂੰ ਨਹੀਂ ਛੱਡਿਆ, ਆਹ ਫਿਲੋਸਫਰ, ਆਹ ਗਿਆਨੀ ਧਿਆਨੀ, ਆਹ ਲਿਟਰੇਚਰ ਵਾਲੇ, ਆਹ ਭਲੇ ਕਰਨ ਵਾਲੇ, ਧਰਮ ਨੂੰ ਇੱਕ ਮਾਹੌਲ ਕਰਨ ਵਾਲੇ, ਇਹ ਇਹਨਾਂ ਨੂੰ ਇਹ ਕਿਹਾ ਗਿਆ ਦਸਵੇਂ ਪਾਤਸ਼ਾਹ ਨੇ ਕਿਸੇ ਦਾ ਨਹੀਂ ਲਿਹਾਜ਼ ਕੀਤਾ, ਬਾਣੀ ਸਾਰੀ ਚ ਲਿਹਾਜ਼ ਨਹੀਂ ਕੀਤਾ ਪਖੰਡ। ਫਿਰ ਤੇ ਕਿਉਂਕਿ ਦੇਰ ਹੋ ਰਹੀ ਹੈ, ਮੈਂ ਖਤਮ ਕਰਨਾ ਮੰਗਦਾ। ਸੁਣੋ ਇੱਕ ਗੱਲ, ਨੁਕਤਾ, ਸੋ ਇਹਨਾਂ ਕਰਪਸ਼ਨ ਵਾਲਿਆਂ ਨੂੰ ਦੀ ਕਸਵੱਟੀ ਇਹ ਹੈ, ਭਾਈ ਕਿਸੇ ਦੇ ਨੇੜੇ ਜਾਓ, ਜੇ ਕਿਸੇ ਸ਼ਰਾਬੀ ਦੇ ਨੇੜੇ ਜਾਓ ਤੁਹਾਨੂੰ ਸ਼ਰਾਬ ਦੀ ਉੱਚੋਂ ਬੋ ਆਊਗੀ, ਜੇ ਫੀਮ ਵਾਲੇ ਜਾਓ ਫੀਮ ਦੀ ਬੋ ਆਊਗੀ, ਜਿਹੋ ਜਿਹੇ ਆਦਮੀ ਕੋਲ ਜਾਓਗੇ ਉਹ ਜੀ ਉਹਦੇ ਕੋਲ ਬੋ ਆਏਗੀ, ਉਹਦੀ ਰੰਗਤ ਆਏਗੀ। ਸੋ ਜੇ ਕੋਈ ਗੁਰਮੁਖ ਸਾਨੂੰ ਮਿਲਦਾ ਹੈ ਜਿਹਦੇ ਕੋਲ ਬੈਠਿਆ ਦੁਰਮਤ ਵੰਝੇ ਮਿੱਤਰ ਸਾਡੇ ਸਹੀ, ਕੋਈ ਨਾਮ ਦਾ ਰੰਗ, ਕੋਈ ਨਾਮ ਦਾ ਰਸ, ਕੋਈ ਮਨ ਨੂੰ ਸ਼ਾਂਤੀ ਆਵੇ, ਇਹ ਪੰਜ ਥੋੜੇ ਚਿਰ ਲਈ ਸਾਨੂੰ ਛੱਡ ਜਾਣ, ਤਾਂ ਉਹ ਸਮਝੋ ਕਿ ਉਹ ਗੁਰੂ ਦਾ ਸਵਾਰਿਆ ਹੋਇਆ ਹੈ। ਇਹ ਜੀ ਸੰਗਤ ਵਾਸਤੇ ਪ੍ਰੇਰਨਾ ਸਾਨੂੰ ਬਾਣੀ ਦੱਸੀ ਹੈ। ਹੁਣ ਅਜੇ 9-10 ਦਿਨ ਹੈਗੇ, ਹਰ ਤਨਕਾ ਭਰ ਲਿਓ ਭੰਡਾਰਾ, ਇੱਥੇ ਭੰਡਾਰਾ ਭਰ ਲਓ, ਇਹ ਭਰ ਲਓ ਹਿਰਦਾ, ਇਹ ਇੰਨਾ ਭਰ ਲਓ ਇੱਥੇ ਸੰਗਤ ਵਿੱਚ ਕਿ ਜਦੋਂ ਜਾਓ ਉੱਛਲਦੇ ਫਿਰੋ, ਤੇ ਜੇ ਨਾ ਕੋਈ ਆਵੇ ਤੁਹਾਡੇ ਉਹਦੇ ਤੇ ਵੀ ਅਸਰ ਹੋ ਜਾਵੇ, ਇਹ ਇਹਨੂੰ ਆਪਣੇ ਆਪ, ਇਹ ਹਰ ਤਨ ਨੂੰ ਆਪਣੇ ਆਪ ਖਾਣ ਦਾ ਹੁਕਮ ਨਹੀਂ, ਗੁਰੂ ਬਾਬਾ ਕਹਿੰਦਾ ਹੈ ਖਾਵੋ ਖਾਓ ਬਈ, ਤੁਸੀਂ ਵੀ ਖਾਓ ਆਨੰਦ ਲਓ, ਖਾਵੋ ਖਰਚੋ, ਨਾ ਖਰਚੇ ਕਰੋ, ਜੋ ਕੁਛ ਤੁਹਾਨੂੰ ਗੁਰੂ ਬਾਬੇ ਨੇ ਦਾ ਦਿੱਤੀ ਹੈ ਉਹ ਗਾਂ ਵੰਡੋ, ਖਾਵੋ ਖਰਚੋ, ਰਲ ਮਿਲ ਭਾਈ, ਟੋਟ ਨਾ ਆਵੇ ਫਿਰ ਬੰਦਾ ਜਾਈ।